ਮਨਮੁਖ ਵਿਦਿਆ ਬਿਕਰਦਾ, ਬਿਖ ਖੱਟੈ ਬਿਖ ਖਾਏ। ਹੁਣ ਬਾਬੇ ਦਾ ਘਰ ਇੱਕ ਸੁਖ ਦੇਣ ਵਾਲਾ ਹਸਪਤਾਲ ਬਣ ਗਿਆ। ਡਾਕਟਰ ਬੱਗਾ ਸਿੰਘ ਨੇ ਸਾਰਿਆਂ ਦੇ ਜ਼ਖਮ ਬੰਨ ਦਿੱਤੇ, ਮਲਮ ਪੱਟੀ ਕਰ ਦਿੱਤੀ, ਮੰਜੀਆਂ ਤੇ ਸੋਹਣੇ ਬਿਸਤਰੇ ਵਿਛਾ ਕੇ ਉਹਨਾਂ ਤਿੰਨਾਂ ਨੂੰ ਲਟਾਇਆ ਹੋਇਆ ਤੇ ਤਿੰਨੇ ਦਰਦ ਨਾਲ ਹਾਏ ਹਾਏ ਪਏ ਕਰਦੇ ਨੇ। ਇਸ ਐਕਸੀਡੈਂਟ ਵਿੱਚ ਇਹਨਾਂ ਦੀ ਕਾਰ ਨਾਲ ਫੱਟੜ ਹੋਏ ਲੋਕ ਆਪਣੇ ਜ਼ਖਮ ਬਣਾ ਕੇ ਆਪਣੇ ਪਿੰਡ ਚਲੇ ਗਏ ਨੇ। ਡਾਕਟਰ ਸਾਹਿਬ ਨੇ ਸਾਰਿਆਂ ਦੇ ਜ਼ਖਮਾਂ ਦੀ ਰਿਪੋਰਟ ਆਪਣੇ ਪਾਸ ਲਿਖ ਲਈ ਹੈ ਕਿ ਸਰਕਾਰੇ ਭਾਵ ਕਚਹਿਰੀ ਵਿੱਚ ਗਵਾਹੀ ਭਰਨੀ ਪਵੇਗੀ। ਹੁਣ ਬਾਬਾ ਸੋਚਦਾ ਹੈ ਸੱਚਮੁੱਚ ਕਲਯੁੱਗ ਦਾ ਸਮਾਂ ਆ ਗਿਆ। ਐਵੇਂ ਪੁਰਾਣੇ ਸਮੇਂ ਦੇ ਲੋਕੀ ਸਤਵਾਦੀ ਸਮੇਂ ਵਿੱਚ ਸਾਧੂ ਅਥਵਾ ਮਨੁੱਖਾਂ ਨੂੰ ਛੱਡ ਕੇ ਜੰਗਲਾਂ ਨੂੰ ਭੱਜਦੇ ਰਹੇ। ਜੰਗਲ ਨੂੰ ਜਾਣ ਦਾ ਸਮਾਂ ਤੇ ਹੁਣ ਹੈ ਜਦੋਂ ਮਨੁੱਖੀ ਜੀਵਾਂ ਵਿੱਚ ਆਪਸ ਵਿੱਚ ਨਿਆਂ ਅਤੇ ਮੁਆਫੀ ਨਹੀਂ ਰਹੀ, ਜਦੋਂ ਆਪਸ ਦੀਆਂ ਭੁੱਲਾਂ ਜਾਂ ਵਧੀਕੀਆਂ ਆਪਸ ਵਿੱਚ ਨਜਿੱਠਣ ਦੀ ਬਜਾਏ ਸਾਨੂੰ ਥਾਣਿਆਂ ਜਾਂ ਅਦਾਲਤਾਂ ਦੀ ਲੋੜ ਪੈਂਦੀ ਹੈ, ਜਿੱਥੇ ਜਾ ਕੇ ਸਾਰੇ ਆਪਣੀ ਇੱਜ਼ਤ ਗਵਾਉਂਦੇ ਨੇ। ਉੱਥੇ ਨਿੱਕੇ ਨਿੱਕੇ ਚਪੜਾਸੀ ਓਏ ਓਏ ਕਰਦੇ ਨੇ, ਵਕੀਲਾਂ ਦੇ ਮੁਨਸ਼ੀ ਦੁਰਕਾਰਦੇ ਨੇ, ਅਦਾਲਤਾਂ ਨੂੰ ਆਪ ਕੁਝ ਨਹੀਂ ਪਤਾ ਹੁੰਦਾ, ਸਗੋਂ ਝੂਠੀਆਂ ਗਵਾਹੀਆਂ ਅਤੇ ਝੂਠੀਆਂ ਉਗਾਹੀਆਂ ਲੈ ਕੇ ਝੂਠੇ ਨਿਆਂ ਕਰਦੇ ਨੇ ਤੇ ਵਕੀਲ ਜਿਹੜੇ ਨੇ ਉਹ ਵੀ ਅਨੇਕ ਤਰ੍ਹਾਂ ਦੀਆਂ ਕੁਣਤਰਾਂ ਕੱਢ ਕੱਢ ਕੇ ਸੱਚ ਨੂੰ ਲੱਭਣ ਦੀ ਮਦਦ ਨਹੀਂ ਕਰਦੇ, ਸਗੋਂ ਝੂਠ ਨੂੰ ਹੀ ਸਿੱਧ ਕਰਦੇ ਨੇ। ਕਿਉਂ ਸਾਨੂੰ ਸੋਝ ਹੀ ਨਹੀਂ ਆਉਂਦੀ ਬਈ ਆਪ ਅਸੀਂ ਰਲ ਕੇ ਕਿਉਂ ਨਾ ਆਪਣੇ ਮਸਲੇ ਆਪ ਨਜਿੱਠ ਲਈਏ। ਹੇ ਵਾਹਿਗੁਰੂ, ਚਤਰਾਈਆਂ ਵੱਧ ਗਈਆਂ ਨੇ, ਤ੍ਰਿਸ਼ਨਾ ਬਹੁਤ ਫੈਲ ਗਈ ਹੈ ਤੇ ਕੂੜ ਕੁਸਤ ਹਰ ਪਾਸੇ ਖਿਲ ਰਿਹਾ ਪਿਆ ਹੈ। ਹੁਣ ਸਾਨੂੰ ਵੀ ਗਵਾਹੀ ਦੇਣੀ ਪਏਗੀ। ਉਸ ਭੋਲੇ ਬੰਦੇ ਨੇ ਸੱਚ ਹੀ ਕਿਹਾ ਸੀ, ਬਾਬਾ ਮੈਂ ਤੇ ਗੱਡੀ ਕੋਲੋਂ ਭੱਜ ਆਇਆ ਤਾਂ ਕਿ ਕਿਤੇ ਮੈਂ ਹੀ ਗਵਾਹੀ ਦੇਣ ਦੇ ਚੱਕਰ ਵਿੱਚ ਨਾ ਫਸਾਂ। ਸੋ ਉਹ ਗੱਲ ਤੇ ਹੁਣ ਮਾੜੀ ਮੋਟੀ ਸੱਚ ਹੀ ਹੋ ਗਈ, ਹੋਰ ਨਹੀਂ ਤਾਂ ਹੁਣ ਸ਼ਹਿਰ ਨੂੰ ਚੱਲਾਂਗੇ, ਭਾਵ ਗਵਾਹੀ ਦੇਣ ਲਈ ਸ਼ਹਿਰ ਵਿੱਚ ਜਾਣਾ ਪਵੇਗਾ, ਧੁੱਪੇ ਰੁਲਾਂਗੇ, ਕਦੇ ਕਿਸੇ ਬੂਟੇ ਹੇਠ, ਫਿਰ ਦੁਖੀ ਹੋਵਾਂਗੇ ਸਾਰਾ ਦਿਨ। ਦੁਖੀ ਹੋਣ ਤੋਂ ਬਾਅਦ ਉਸ ਅਦਾਲਤ ਦਾ ਇੱਕ ਅਦਨਾ ਜਿਹਾ ਸਿਪਾਹੀ ਉੱਚੀ ਆਵਾਜ਼ ਮਾਰੇਗਾ, ਓਏ ਨੌਦ ਸਿੰਘ ਇੱਧਰ ਆ। ਫਿਰ ਇਹੋ ਜਿਹੀਆਂ ਝਿੜਕਾਂ ਨੂੰ ਸੱਦ ਕੇ ਅੰਦਰ ਜਾਵਾਂਗੇ ਤੇ ਫਿਰ ਜਾ ਕੇ ਜਾ ਉਹਨਾਂ ਨੂੰ ਨਮਸਕਾਰਾਂ ਕਰਾਂਗੇ। ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਬਾਬਾ ਹਾਲਾਂ ਪੈ ਹੀ ਰਿਹਾ ਸੀ, ਜਿਹੜਾ ਕਦੇ ਘਬਰਾਹਟ ਵਿੱਚ ਨਹੀਂ ਸੀ ਆਇਆ, ਜਿਸ ਦਾ ਮਨ ਕਦੇ ਨਹੀਂ ਸੀ ਡੋਲਿਆ। ਉਹ ਅੱਜ ਇਸ ਖਿਆਲ ਵਿੱਚ ਸੀ, ਵਾਹ ਬਾਬਾ ਨੌਦ ਸਿੰਘ ਕਿੱਡਾ ਬਹਾਦਰ ਹੈ ਜਿਹੜਾ ਇਹਨਾਂ ਨੀਵੇਂ ਖਿਆਲਾਂ ਵਿੱਚ ਰੁੜਿਆ ਜਾਂਦਾ। ਬਾਬਾ ਕੂੜ ਕੁਸਤ ਤੋਂ ਡਰਦਾ, ਆਪਣੀ ਹਰਕਤ ਤੋਂ ਨਹੀਂ ਡਰਦਾ, ਬਾਬਾ ਕਾਇਰ ਨਹੀਂ। ਇਹਨੇ ਨੂੰ ਬੀਬੀ ਸੁਭਾਗ ਬਾਹਰ ਵਿਹੜੇ ਵਿੱਚ ਆ ਗਈ ਜਿੱਥੇ ਬਾਬਾ ਬੈਠਾ ਸੀ। ਬੀਬੀ ਸੁਭਾਗ ਆਸਾ ਦੀ ਵਾਰ ਦਾ ਪਾਠ ਬੜੀ ਮਿੱਠੀ ਸੁਰ ਵਿੱਚ ਕਰਦੀ ਪਈ ਸੀ। ਅੰਦਰ ਵੜਦਿਆਂ ਹੀ ਇੱਕ ਸੋਹਣਾ ਪ੍ਰਭਾਵ ਬਣ ਗਿਆ ਤੇ ਮਿੱਠੀ ਪਿਆਰੀ ਸੁਰ ਨੇ ਬਾਬੇ ਦਾ ਧਿਆਨ ਉੱਚਾ ਕਰ ਦਿੱਤਾ। ਬੀਬੀ ਸੁਭਾਗ ਇਸ ਵੇਲੇ ਪੜ੍ਹਦੀ ਪਈ ਸੀ। ਸਲੋਕ ਮਹਿਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾ। ਬਸ ਇਹ ਸਾਰਾ ਸ਼ਬਦ ਪੜ੍ਹਨ ਤੋਂ ਬਾਅਦ ਜਦੋਂ ਅਗਲੇ ਸਲੋਕ ਤੇ ਪਹੁੰਚੀ ਤਾਂ ਉਸਨੇ ਪੜ੍ਹਿਆ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੈ ਹੋਏ। ਇੰਨਾ ਸੁਣਨਾ ਹੀ ਸੀ ਜਿਵੇਂ ਗੁਰਬਾਣੀ ਦਾ, ਗੁਰੂ ਰੂਪ ਬਾਣੀ ਦਾ ਬਾਬੇ ਦੇ ਅੰਦਰ ਅਸਰ ਹੋ ਗਿਆ ਅਤੇ ਬਾਬੇ ਦੀਆਂ ਸੋਚਾਂ ਦੀ ਗੁੰਝਲ ਨੂੰ ਬਾਬੇ ਨੇ, ਗੁਰੂ ਬਾਬੇ ਨੇ ਸੁਲਝਾ ਦਿੱਤਾ। ਬਾਬੇ ਨੂੰ ਸਾਰੀਆਂ ਗੱਲਾਂ ਦਾ ਇੱਕੋ ਦਾਰੂ ਯਾਦ ਆ ਗਿਆ ਕਿ ਸੱਚ। ਗੁਰੂ ਨੇ ਆਪ ਤੇ ਕਿਹਾ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਜਦੋਂ ਸਤਿਗੁਰੂ ਦਾ ਬਖਸ਼ਿਆ ਸੱਚ ਪੱਲੈ ਹੈ ਤਾਂ ਫਿਰ ਡਰ ਕਾਹਦਾ। ਬਸ ਇਹ ਸੋਚ ਆਉਂਦਿਆਂ ਸਾਰ ਬਾਬੇ ਦੇ ਧਿਆਨ ਨੇ ਮੋੜ ਖਾਧਾ। ਧਿਆਨ ਆਇਆ ਭਾਵ ਪ੍ਰਭੂ ਦੀ ਯਾਦ ਆਈ ਤਾਂ ਸੁਰਤੀ ਉੱਚੀ ਹੋ ਗਈ। ਨਾਮ ਦਾ ਵੇਗ ਤਾਂ ਪਹਿਲਾਂ ਹੀ ਸੀ ਪਰ ਪਤਾ ਨਹੀਂ ਸੀ ਲੱਗਦਾ ਗੱਲ ਕੀ। ਇੱਕ ਛਿਨ ਵਿੱਚ ਹੀ ਬਾਬਾ ਇੱਕਦਮ ਚੜ੍ਹਦੀ ਕਲਾ ਵਿੱਚ ਹੋ ਗਿਆ। ਬਾਬੇ ਨੂੰ ਇਹ ਦੁੱਖ ਆਵੇ ਕਿ ਇੰਨਾ ਰਸ ਮੰਨਣ ਵਾਲਾ ਹੋ ਕੇ ਵੀ ਮੇਰਾ ਮਨ ਕਿਉਂ ਕੰਬ ਗਿਆ। ਪਰ ਫਿਰ ਰਜ਼ਾ ਦਾ ਸਬਕ ਯਾਦ ਆਇਆ, ਫਿਰ ਚੇਤੇ ਆਇਆ ਕਿ ਸਾਰਾ ਸੁੱਖ ਤੇ ਮਿਹਰ ਵਿੱਚ। ਜੇ ਵਾਹਿਗੁਰੂ ਦੀ ਮਿਹਰ ਇੱਕ ਛਿਨ ਲਈ ਵੀ ਦੂਰ ਹੋਵੇ ਤਾਂ ਕੀ ਹਾਲ ਹੋ ਜਾਂਦਾ। ਬਸ ਇਹ ਗੱਲ ਸੋਚਦਿਆਂ ਸਾਰ ਹੀ ਮਨ ਬੇਨਤੀ ਵਿੱਚ ਆ ਗਿਆ ਤੇ ਆਖਣ ਲੱਗਾ, ਮੈਂ ਨਾ ਹੀ ਪ੍ਰਭ, ਸਭ ਕੁਛ ਤੇਰਾ। ਇਸ ਤਰ੍ਹਾਂ ਸੁਰਤੀ ਪ੍ਰਭੂ ਦੇ ਰੰਗ ਵਿੱਚ ਰੰਗੀ ਗਈ ਤੇ ਬਾਬਾ ਫਿਰ ਚੜ੍ਹਦੀ ਕਲਾ ਵਿੱਚ ਹੋ ਗਿਆ। ਆਓ ਹੁਣ ਜ਼ਰਾ ਉਹਨਾਂ ਜ਼ਖਮੀਆਂ ਦਾ ਹਾਲ ਵੀ ਵੇਖੀਏ। ਇੱਕ ਦਿਨ ਉਹ ਬ੍ਰਿਸਟਲ ਅਤੇ ਉਸਦੀ ਘਰਵਾਲੀ ਜੋ ਹੁਣ ਕੁਝ ਸੁਖੀ ਸਨ, ਦਰਦ ਹਟ ਗਈ ਸੀ, ਆਪਸ ਵਿੱਚ ਗੱਲਾਂ ਬਾਤਾਂ ਕਰਦੇ ਪਏ ਸੀ। ਬੈਰਿਸਟਰ ਆਖਣ ਲੱਗਾ, ਪਿਆਰੀਏ ਵੇਖ ਇਹ ਕਿਹੋ ਦੀ ਮੁਸੀਬਤ ਸਾਡੇ ਸਿਰ ਤੇ ਆ ਪਈ। ਤੇ ਵਾਟੀ ਨੇ ਜਵਾਬ ਦਿੱਤਾ, ਪਤਾ ਨਹੀਂ ਕੋਈ ਮਾੜੇ ਕਰਮ ਸਾਡੇ ਅੱਗੇ ਆ ਗਏ। ਬੈਰਿਸਟਰ ਕਹਿਣ ਲੱਗਾ, ਕਾਹਦੇ ਮਾੜੇ ਕਰਮ, ਐਵੇਂ ਹੀ ਹੋ ਜਾਂਦਾ। ਵਾਟੀ ਕਹਿਣ ਲੱਗੀ, ਐਵੇਂ ਹੀ ਇੰਨੀ ਮੁਸੀਬਤ ਆ ਜਾਂਦੀ। ਬੈਰਿਸਟਰ ਕਹਿਣ ਲੱਗਾ, ਐਵੇਂ ਹੀ ਹੋ ਜਾਂਦਾ, ਹੋਰ ਇੱਥੇ ਕੀ ਹੈਗਾ। ਵਾਟੀ ਕਹਿਣ ਲੱਗੀ, ਕਰਮਾਂ ਦਾ ਫਲ ਨਹੀਂ। ਬੈਰਿਸਟਰ ਨੇ ਆਖਿਆ, ਕਾਹਦੇ ਕਰਮ। ਵਾਟੀ ਕਹਿਣ ਲੱਗੀ, ਜਿਹੜੇ ਪੂਰਵਲੇ ਪਹਿਲੇ ਜਨਮਾਂ ਵਿੱਚ ਕੀਤੇ। ਬੈਰਿਸਟਰ ਥੋੜਾ ਔਖਾ ਹੋ ਕੇ ਕਹਿਣ ਲੱਗਾ, ਕਾਹਦੇ ਕਰਮ ਤੇ ਕਾਹਦੇ ਜਨਮ। ਇਸਦੀ ਵਾਟੀ ਨੇ ਜਵਾਬ ਦਿੱਤਾ, ਜਿਸ ਵੇਲੇ ਲੋਕ ਤੁਹਾਨੂੰ ਮਾਰਨ ਪਹੁੰਚੇ ਆਏ ਸਨ ਅਤੇ ਤੁਹਾਡੀ ਜਾਨ ਉਸ ਵੇਲੇ ਫਸੀ ਹੋਈ ਸੀ, ਤੁਸੀਂ ਉਸ ਵੇਲੇ ਤਾਂ ਇਸ ਦਲੇਰੀ ਵਿੱਚ ਨਹੀਂ ਸੀ ਤੇ ਬਹੁਤ ਡਰੇ ਹੋਏ ਸੀ। ਬੈਰਿਸਟਰ ਕਹਿਣ ਲੱਗਾ, ਹਾਂ ਹੈ ਤੇ ਇਸੇ ਤਰ੍ਹਾਂ ਹੀ ਸੀ। ਤੇ ਵਹੁਟੀ ਆਖਣ ਲੱਗੀ, ਫਿਰ ਉਸੇ ਵੇਲੇ ਹੀ ਕੋਈ ਰੱਬ ਬਣ ਕੇ ਆਇਆ, ਨਹੀਂ ਤਾਂ ਦੱਸੋ ਸਾਡਾ ਕੀ ਹਾਲ ਹੁੰਦਾ। ਬੈਰਿਸਟਰ ਕਹਿਣ ਲੱਗਾ, ਕਿਹੜਾ ਰੱਬ ਤੇ ਕਿਹੜਾ ਰੱਬ ਦਾ ਆਉਣਾ। ਵਾਟੀ ਨੇ ਆਖਿਆ, ਸ਼ਾਇਦ ਸਾਡੇ ਇਹਾ ਹੀ ਭੈੜੇ ਕਰਮ ਨੇ ਜਿਹੜੇ ਸਾਨੂੰ ਹਰ ਵੇਲੇ ਦੁਖੀ ਕਰਦੇ ਰਹਿੰਦੇ ਨੇ। ਬੈਰਿਸਟਰ ਕਹਿਣ ਲੱਗਾ, ਮੈਂ ਤੈਨੂੰ ਵਲੈਤ ਵੀ ਲੈ ਲਿਆ, ਪੜ੍ਹਾਇਆ ਵੀ, ਪਰ ਹਿੰਦੁਸਤਾਨ ਦੀਆਂ ਔਰਤਾਂ ਦੇ ਮਨ ਵਿੱਚ ਧਰਮ ਇਹੋ ਜਿਹਾ ਵੜਿਆ ਵੀ ਨਿਕਲਦਾ ਹੀ ਨਹੀਂ। ਵਹੁਟੀ ਆਖਣ ਲੱਗੀ, ਧਰਮ ਤੋਂ ਤੁਹਾਨੂੰ ਬੜੀ ਘਿਰਣਾ,
ਬੈਰਿਸਟਰ ਨੇ ਕਿਹਾ, ਹਾਂ
ਧਰਮ ਨੇ ਹੀ ਤੇ ਹਿੰਦੁਸਤਾਨ ਨੂੰ ਡੁਬੋਇਆ।
ਵੋਟੀ ਕਹਿਣ ਲੱਗੀ, ਧਰਮ ਨੇ ਕਿ ਅਧਰਮ ਨੇ?
ਬੈਰਿਸਟਰ ਨੇ ਜਵਾਬ ਦਿੱਤਾ, ਨਹੀਂ ਧਰਮ ਨੇ।
ਵੇਖਣਾ ਇੰਗਲੈਂਡ ਵਿੱਚ, ਫਰਾਂਸ ਵਿੱਚ, ਜਰਮਨੀ ਤੇ ਜਪਾਨ ਵਿੱਚ ਕਿੰਨਾ ਸੁੱਖ ਹੈ ਤੇ ਹਿੰਦੁਸਤਾਨ ਗਰੀਬ ਹੈ।
ਧਰਮੀ ਦੁਖੀ ਨੇ ਤੇ ਧਰਮ ਤੋਂ ਬੇਪਰਵਾਹ ਸੁਖੀ ਨੇ।
ਵੋਟੀ ਆਖਣ ਲੱਗੀ, ਫਿਰ ਹਿੰਦੁਸਤਾਨ ਵਿੱਚ ਪਿਆਰ, ਮਿੱਤਰਤਾ ਜਾਂ ਕੁਰਬਾਨੀ ਦਾ ਕੋਈ ਥਾਂ ਨਹੀਂ?
ਬੈਰਿਸਟਰ ਕਹਿਣ ਲੱਗਾ, ਨਹੀਂ ਹਿੰਦੁਸਤਾਨ ਵਿੱਚ ਤੇ ਭਰਮ, ਵਹਿਮ, ਡਰ ਤੇ ਪਖੰਡ ਪੂਜਾ ਬਹੁਤ ਹੈ।
ਵੋਟੀ ਕਹਿਣ ਲੱਗੀ, ਪਰ ਭਰਮ, ਵਹਿਮ, ਡਰ ਤੇ ਪਖੰਡ ਤੇ ਸਾਰੇ ਅਧਰਮ ਨੇ, ਤੁਸੀਂ ਕਹਿੰਦੇ ਹੋ ਧਰਮ ਨੇ ਡੁੱਬਿਆ।
ਬੈਰਿਸਟਰ ਕਹਿਣ ਲੱਗਾ, ਹਾਂ ਇਸੇ ਨੇ ਡੁੱਬਿਆ ਜਿਹੜਾ ਧਰਮ ਸਮਝਿਆ ਜਾਂਦਾ ਹੈ।
ਵੋਟੀ ਨੇ ਜਵਾਬ ਦਿੱਤਾ, ਫਿਰ ਧਰਮ ਨੇ ਤੇ ਨਾ ਨਾ ਡੁੱਬਿਆ, ਅਧਰਮ ਨੇ ਡੁੱਬਿਆ ਜਿਹੜਾ ਗਲਤੀ ਨਾਲ ਧਰਮ ਸਮਝ ਲਿਆ ਗਿਆ ਹੈ।
ਸੋ ਅਧਰਮ ਡੁੱਬਣ ਵਾਲਾ ਹੋਇਆ।
ਬੈਰਿਸਟਰ ਕਹਿਣ ਲੱਗਾ, ਚੱਲ ਇਸੇ ਤਰ੍ਹਾਂ ਹੀ ਸੀ।
ਉਸਦੀ ਵੋਟੀ ਨੇ ਫਿਰ ਆਖਿਆ, ਵੇਖੋ ਨਾ,
ਜਿਨ੍ਹਾਂ ਲੋਕਾਂ ਨੇ ਸੱਗੇ ਸਾਡੀ ਜਾਨ ਬਚਾਈ ਤੇ ਹੁਣ ਆਪਣੀ ਜਾਨ ਤਲੀ ਤੇ ਰੱਖ ਕੇ ਸਾਡੀ ਜਾਨ ਬਚਾਈ,
ਹੁਣ ਸਾਨੂੰ ਕਿੰਨਾ ਪਿਆਰ ਕਰਦੇ ਨੇ,
ਕੌਣ ਨੇ ਇਹ ਲੋਕ?
ਮੈਨੂੰ ਇਸ ਘਰ ਵਿੱਚੋਂ ਧਰਮ ਦੀ ਖੁਸ਼ਬੂ ਆਉਂਦੀ ਹੈ।
ਬੈਰਿਸਟਰ ਕਹਿਣ ਲੱਗਾ, ਇਹ ਜੰਗਲੀ ਲੋਕ ਨੇ,
ਇਹ ਤੇ ਬਿਲਕੁਲ ਵਹਿਸ਼ੀ,
ਬਿਲਕੁਲ ਪਸ਼ੂਆਂ ਵਾਲੇ ਸੁਭਾਅ ਵਾਲੇ, ਜਿਨ੍ਹਾਂ ਨੂੰ ਸਿੱਖ ਕਹਿੰਦੇ ਨੇ।
ਵੋਟੀ ਆਖਣ ਲੱਗੀ, ਇਹੋ ਜਿਹੇ ਤੇ ਸ਼ਹਿਰਾਂ ਵਿੱਚ ਵੀ ਹੁੰਦੇ ਨੇ।
ਬੈਰਿਸਟਰ ਨੇ ਆਖਿਆ, ਹਾਂ ਹੈਣ ਤੇ ਉਹੋ ਜਿਹੇ, ਪਰ ਇਹ ਵਧੇਰੇ ਜੰਗਲੀ ਨੇ।
ਵੋਟੀ ਕਹਿਣ ਲੱਗੀ, ਲੰਮੇ ਲੰਮੇ ਸੋਹਣੇ ਕੇਸਾਂ ਵਾਲੇ, ਜਿਹੜੇ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਨੇ।
ਬੈਰਿਸਟਰ ਨੇ ਕਿਹਾ, ਆਹੋ ਉਹ ਹੀ, ਜਿਹੜੇ ਨਾ ਆਪ ਸੌਂਦੇ ਨੇ, ਨਾ ਆਪਣੇ ਘਰ ਆਇਆਂ ਨੂੰ ਸੌਣ ਦਿੰਦੇ ਨੇ, ਨੀਂਦ ਦੇ ਦੁਸ਼ਮਣ।
ਵੋਟੀ ਕਹਿਣ ਲੱਗੀ, ਕੀ ਇਹ ਬਿਲਕੁਲ ਪਸ਼ੂ ਨੇ?
ਜਵਾਬ ਮਿਲਿਆ, ਇਹ ਕੇਸ ਜੂਰ ਰੱਖਦੇ ਨੇ, ਫਿਰ ਪਸ਼ੂ ਵੀ ਤੇ ਹੋਏ ਨੇ।
ਵੋਟੀ ਕਹਿਣ ਲੱਗੀ, ਸਿਰਫ ਇੰਨੀ ਗੱਲ ਨਹੀਂ ਪਸ਼ੂ ਨੇ,
ਜੇ ਇਹੋ ਜਿਹੀ ਗੱਲ ਹੈ ਫਿਰ ਕੇਸ ਤਾਂ ਸ਼੍ਰੀ ਰਾਮ ਅਥਵਾ ਕ੍ਰਿਸ਼ਨ ਜੀ ਦੇ ਵੀ ਸਨ,
ਬੁੱਧ ਤੋਂ ਪਹਿਲਾਂ, ਅਤੇ ਮਹਾਤਮਾ ਬੁੱਧ ਆਪ ਵੀ ਸਾਡੇ ਸਾਰੇ ਵੱਡੇ ਵਡੇਰੇ ਕੇਸਾਧਾਰੀ ਸਨ
ਤੇ ਸਾਡੇ ਸਿਰ ਦੇ ਵੀ ਕੇਸ ਨੇ।
ਬੈਰਿਸਟਰ ਆਖਣ ਲੱਗਾ, ਹਾਂ ਹੈ ਤੇ ਠੀਕ, ਪਰ ਇਹ ਤੇ ਬੜੇ ਗੰਦੇ ਲੋਕ ਨੇ।
ਵੋਟੀ ਕਹਿਣ ਲੱਗੀ, ਇਸ਼ਨਾਨ ਤੇ ਰੋਜ਼ ਕਰਦੇ ਨੇ,
ਰਹਿੰਦੇ ਵੀ ਸਾਫ ਨੇ,
ਸਗੋਂ ਇਹ ਘਰ ਤਾਂ ਸਾਡੀ ਕੋਠੀ ਨਾਲੋਂ ਵੀ ਸਾਫ ਸੁਥਰਾ।
ਹਾਂ ਗਰੀਬੀ ਹੈ,
ਸਮਾਨ ਇਹਨਾਂ ਕੋਲ ਘੱਟ ਹੋਵੇਗਾ,
ਤੁਸੀਂ ਦੱਸੋ ਤੁਸੀਂ ਇਹਨਾਂ ਨੂੰ ਗੰਦਾ ਕਿਉਂ ਆਖਦੇ ਹੋ?
ਇੱਥੇ ਭਾਂਡੇ, ਬਰਤਨ, ਦੁੱਧ, ਮੰਜਾ, ਸਾਰੇ ਕੱਪੜੇ, ਬਿਸਤਰੇ, ਸਭ ਕੁਝ ਸਾਫ ਸੁਥਰਾ ਹੈ।
ਬੈਰਿਸਟਰ ਕਹਿਣ ਲੱਗਾ, ਬਈ ਸੱਚੀ ਗੱਲ ਤਾਂ ਇਹ ਆ, ਬਈ ਮੈਨੂੰ ਆਪ ਤਾਂ ਪਤਾ ਕੁਝ ਨਹੀਂ,
ਉੱਥੇ ਬਾਰ ਰੂਮ ਵਿੱਚ ਜਿੱਥੇ ਸਾਰੇ ਵਕੀਲ ਬਹਿੰਦੇ ਨੇ, ਸਾਰੇ ਹਿੰਦੂ ਵਕੀਲ ਸਿੱਖਾਂ ਨੂੰ ਬੁਰਾ ਸਮਝਦੇ ਨੇ,
ਜਿਸ ਕਰਕੇ ਮੇਰੇ ਮਨ ਵਿੱਚ ਵੀ ਇਹ ਬੁਰਾ ਹੀ ਰਹੇ,
ਸ਼ਾਇਦ ਇਸ ਕਰਕੇ ਕਿ ਅਕਸਰ ਬਹੁਤੇ ਵਕੀਲ ਜਿਹੜੇ ਨੇ ਉਹ ਆਰੀਆ ਸਮਾਜੀ ਨੇ, ਤੇ ਆਰੀਆ ਸਮਾਜੀਆਂ ਦੀ ਤੇ ਸਿੱਖਾਂ ਦੀ ਬਣਦੀ ਕੁਝ ਘੱਟ ਹੈ।
ਵੋਟੀ ਕਹਿਣ ਲੱਗੀ, ਪਰ ਵੇਖੋ ਨਾ, ਸੱਚ ਨੂੰ ਤੇ ਨਹੀਂ ਝੁਠਲਾਇਆ ਜਾ ਸਕਦਾ,
ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੁੰਦੀ ਹੈ?
ਅੱਜ ਜੋ ਸਾਡੇ ਨਾਲ ਹੋਈ ਜਾਂ ਸਾਡੇ ਨਾਲ ਵਰਤੀ, ਉਹ ਕੁਝ ਹੀ ਸਾਨੂੰ ਦੱਸਦਾ ਕਿ ਸਗੋਂ ਇਹ ਲੋਕ ਸਾਡੇ ਨਾਲੋਂ ਵੀ ਚੰਗੇ ਨੇ।
ਅਸੀਂ ਇਹਨਾਂ ਦੇ ਕੀ ਲੱਗਣੇ ਜੋ ਇਹਨਾਂ ਨੇ ਸਾਨੂੰ ਇੰਨਾ ਪਿਆਰ ਕੀਤਾ? جے اے لوگ پشو سبھاؤ والے نے تے پھر ساڈی سبھیتا تو اچے پشو نے.